الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم ألم نهلك الأولين ثم نتبعهم الآخرين كذلك نفعل بالمجرمين ويل يومئذ للمكذبين. یہ آیتاں سورہ مرسلات دیاں 16 تو شروع ہو رہی ہیں. پہلیاں 15 آیتاں دا اسی مطالعہ کر لیا سی، انہاں دا تھوڑا جہا اسی مضمون جڑا ہے اونوں پہلاں دیکھ لینے ہیں، اس تو بعد پھر اج دلیاں آیتاں جڑیاں نے انہاں دا مطالعہ شروع کرانگے. فرمایا والمرسلات عرفا، یعنی او ہواواں جنہاں دی عیال چھڈ دی جاندی ہے وہ گواہی دیندیاں نے، پھر وہ انے وا غبار اڑاندیاں نے، ਅਤੇ ਫਿਰ ਬੱਦਲਾਂ ਨੂੰ ਉਹ ਜਿਹੜੀਆਂ ਉਹ ਹਵਾਵਾਂ ਵੀ ਗਵਾਈ ਦਿੰਦੀਆਂ ਨੇ ਜਿਹੜੀਆਂ ਬੱਦਲਾਂ ਨੂੰ ਫੈਲਾਉਂਦੀਆਂ ਨੇ. ਯਾਨੀ ਕਿ ਇਸ ਸੂਰਾ ਦੇ ਸ਼ੁਰੂ ਵਿੱਚ ਹਵਾਵਾਂ ਦੀ ਕਸਮ ਖਾ ਕੇ, ਯਾਨੀ ਹਵਾਵਾਂ ਦੀ ਗਵਾਹੀ ਪੇਸ਼ ਕਰਕੇ, ਅਤੇ ਇਹ ਦੱਸਿਆ ਗਿਆ ਕਿ ਇਹ ਜਿਹੜੀ ਮੁਖਤਲਿਫ ਇਸ ਵਿੱਚ ਵਾਕਿਆਤ ਹੁੰਦੇ ਨੇ ਉਹ ਕਿਸ ਚੀਜ਼ 'ਤੇ ਦਲਾਲਤ ਕਰਦੇ ਨੇ. ਦੋ ਕਿਸਮ ਦੀਆਂ ਹਵਾਵਾਂ ਨੂੰ ਇੱਥੇ ਲਿਆ ਗਿਆ. ਇੱਕ ਉਹ ਹਵਾਵਾਂ ਜਿਹੜੀਆਂ ਕਿ ਆਂਧੀ ਔਰ ਤੂਫਾਨ ਦੀ ਸ਼ਕਲ 'ਚ ਜ਼ਾਹਿਰ ਹੁੰਦੀਆਂ ਨੇ ਦੁਨੀਆ 'ਚ, ਅਤੇ ਦੂਸਰੀਆਂ ਉਹ ਹਵਾਵਾਂ ਜਿਹੜੀਆਂ ਰਹਿਮਤ ਦਾ ਬਾਇਸ ਪਾਉਂਦੀਆਂ ਨੇ, ਬੱਦਲ ਲੈ ਕੇ ਆਉਂਦੀਆਂ ਨੇ. ਅਤੇ ਫਰਮਾਇਆ ਕਿ ਉਹ ਜਿਹੜੀਆਂ ਬੱਦਲਾਂ ਨੂੰ ਫੈਲਾਉਂਦੀਆਂ ਨੇ ਉਹ ਵੀ ਗਵਾਹੀ ਦਿੰਦੀਆਂ ਨੇ. ਫਿਰ ਦੱਸਿਆ ਕਿ ਉਹ ਮਾਮਲਾ ਵੱਖਰਾ ਵੱਖਰਾ ਕਰਦੀਆਂ ਨੇ, ਕਿਧਰੇ ਉਹ ਬਾਰਿਸ਼ ਜਿਹੜੀ ਹੈ ਵਸਦੀ ਹੈ ਉਹਨਾਂ ਬੱਦਲਾਂ 'ਚੋਂ, ਕਿਧਰੇ ਉਹ ਜਗ੍ਹਾ ਨੂੰ ਖੁਸ਼ਕ ਛੱਡ ਦਿੰਦੀਆਂ ਨੇ, ਯਾਨੀ ਨਹੀਂ ਵਸਦੀ, ਬਾਰਿਸ਼ ਨਹੀਂ ਹੁੰਦੀ. ਫਰਮਾਇਆ ਕਿ ਇਹ ਜਿਹੜੀਆਂ ਨੇ ਹਵਾਵਾਂ ਇਹ ਦਿਲ 'ਚ ਯਾਦ ਦਿਹਾਨੀ ਡਾਲਦੀਆਂ ਨੇ, ਯਾਨੀ ਹਵਾਵਾਂ ਦੇ ਜ਼ਰੀਏ ਬੱਦਲ ਯਾਨੀ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਨੇ, ਬੱਦਲ ਜਿਹੜੇ ਨੇ ਉਹ ਬਾਰਿਸ਼ ਦੇ ਜ਼ਰੀਏ ਬਣਦੇ ਨੇ, ਅਤੇ ਬਾਰਿਸ਼ ਫਿਰ ਜਿਸ ਤਰ੍ਹਾਂ ਇੱਕ ਦੁਨੀਆ 'ਚ ਇਨਸਾਨੀ ਜ਼ਿੰਦਗੀ ਦਾ ਔਰ ਹੈਵਾਨੀ ਜ਼ਿੰਦਗੀ 'ਚ, ਔਰ ਫਿਰ ਜਿਹੜੇ ਪੌਦੇ ਨੇ, ਗੱਲਾ ਜਿਹੜਾ ਹੈ, ਖੇਤ ਨੇ ਸਾਡੇ, ਇਹਨਾਂ ਦੀ ਜ਼ਿੰਦਗੀ ਦਾ ਜ਼ਰੀਆ ਬਣਦੀ ਹੈ ਬਾਰਿਸ਼, ਹਰ ਚੀਜ਼ ਦਾ ਯਾਨੀ ਕਿ ਜ਼ਰੀਆ. ਅਤੇ ਇਹਦੇ ਇਹ ਜਿਹੜਾ ਸਿਲਸਿਲਾ ਹੈ ਇਹਦੇ ਤੋਂ ਮਜ਼ਮੂਨ ਉਠਾਇਆ ਕਿ ਇਹ ਯਾਦ ਦਿਹਾਨੀ ਕਰਾਉਂਦਾ ਇਨਸਾਨ ਨੂੰ ਕਿ ਇਹ ਸਿਲਸਿਲਾ ਰਾਏਗਾ ਤਾਂ ਨਹੀਂ ਬਣਾਇਆ. ਫਰਮਾਇਆ ਉਜ਼ਰ ਨੌ ਨੁਜ਼ਰਾ, ਇਹ ਇਤਮਾਮੇ ਹੁਜਤ ਵਾਸਤੇ ਵੇ ਅਤੇ ਜਾਂ ਖਬਰਦਾਰ ਕਰਨ ਵਾਸਤੇ ਵੇ. ਫਰਮਾਇਆ ਇਨ ਨਮਾ ਤੂ ਅਧੂਰ ਅਲ ਵਾਕੇ, ਜਿਹੜੀਆਂ ਪਿੱਛੇ ਕਸਮਾਂ ਖਾਧੀਆਂ ਗਈਆਂ ਨੇ ਇਹ ਉਹਨਾਂ ਦਾ ਮੁਕਸਮ ਲੈਵ ਹੈ, ਯਾਨੀ ਕਿ ਆਂਧੀ ਵਾਲੀਆਂ ਹਵਾਵਾਂ ਜਿਹੜੀਆਂ ਨੇ ਉਹ ਵੀ ਗਵਾਈ ਦਿੰਦੀਆਂ ਨੇ, ਅਤੇ ਜਿਹੜੀਆਂ ਬੱਦਲਾਂ ਨੂੰ ਫੈਲਾਉਂਦੀਆਂ ਨੇ ਉਹ ਵੀ ਗਵਾਈ ਦਿੰਦੀਆਂ ਨੇ, ਫਿਰ ਜਿਹੜੀ ਯਾਨੀ ਦਿਲਾਂ 'ਚ ਯਾਦ ਦਿਹਾਨੀ ਡਾਲਦੀਆਂ ਨੇ, ਅੱਲਾ ਨੂੰ ਯਾਦ ਕਰਾ ਦਿੰਦੀਆਂ ਨੇ, ਖੁਦਾ ਯਾਦ ਆ ਜਾਂਦਾ ਜਿਹਨਾਂ ਦੀ ਵਜ੍ਹਾ ਤੋਂ, ਇਹ ਤਮਾਮ ਹੁਜਤ ਵਾਸਤੇ ਜਾਂ ਖਬਰਦਾਰ ਕਰਨ ਵਾਸਤੇ ਇਹ ਜਿਹੜੀਆਂ ਨੇ ਗਵਾਈ ਦਿੰਦੀਆਂ ਨੇ. ਕਿਸ ਗੱਲ 'ਤੇ ਗਵਾਈ ਦਿੰਦੀਆਂ ਨੇ ਕਿ ਤੁਸੀਂ ਇੱਕ ਐਸਾ ਵਾਅਦਾ ਕੀਤੇ ਜਾ ਰਹੇ ਹੋ ਜਿਹੜਾ ਹੋ ਕੇ ਰਹਿਣਾ. ਇਹ ਨਵਾਂ ਤੂ ਅਧੂ ਨਾ ਲਵਾ ਕੇ, ਪਹਿਲੀਆਂ 7 ਆਇਤਾਂ 'ਚ ਨਾ ਇਹ ਗੱਲ ਬਿਆਨ ਕੀਤੀ ਗਈ. ਉਦੋਂ ਬਾਅਦ ਫਿਰ ਦੱਸਿਆ ਗਿਆ ਕਿ ਜਦੋਂ ਉਹ ਵਾਕਿਆ ਹੋਣਾ, ਯਾਨੀ ਕਿਆਮਤ ਦਾ ਵਾਕਿਆ ਜਿਹਦਾ ਤੁਹਾਨੂੰ ਵਾਅਦਾ ਕੀਤਾ ਗਿਆ, ਜਦੋਂ ਹੋਣਾ ਫਿਰ ਕੀ ਸੂਰਤ ਹਾਲ ਹੋਏਗੀ. ਅਗਲੀਆਂ ਆਇਤਾਂ 'ਚ ਉਹ ਦੱਸਿਆ ਗਿਆ ਕਿ ਸਿਤਾਰੇ ਉਦੋਂ ਮਿੱਟ ਜਾਣਗੇ, ਅਤੇ ਆਸਮਾਨ ਫਟ ਜਾਏਗਾ, ਅਤੇ ਪਹਾੜ ਜਿਹੜੇ ਨੇ ਉਡਾਏ ਜਾਣਗੇ, ਅਤੇ ਰਸੂਲਾਂ ਦੀ ਹਾਜ਼ਰੀ ਦਾ ਵਕਤ ਆ ਜਾਏਗਾ. ਅਤੇ ਫਰਮਾਇਆ ਕਿ ਇਹ ਕਿਉਂ ਲੇਟ ਕੀਤਾ ਗਿਆ ਸੀ, ਲਈ ਯੋਮਿਨ ਉਜਲਤ, ਕਿਸ ਦਿਨ ਵਾਸਤੇ ਇਹ ਹਾਜ਼ਰੀ ਦਾ ਵਕਤ ਜਿਹੜਾ ਇਹਨੂੰ ਇਹਦੀ ਦੇਰ ਕੀਤੀ ਗਈ ਸੀ. ਫਰਮਾਇਆ ਲਈ ਯੋਮਿਲ ਫਸਲ, ਯਾਨੀ ਫੈਸਲੇ ਦੇ ਦਿਨ ਵਾਸਤੇ ਕੀਤਾ ਗਿਆ ਸੀ. ਫਿਰ ਫਰਮਾਇਆ ਤੁਹਾਨੂੰ ਕੀ ਪਤਾ, ਯਾਨੀ ਬਮਾ ਅਦਰਾ ਕੰਬਾ ਯੋਮੁਲ ਫਸਲ, ਤੁਹਾਨੂੰ ਕੀ ਪਤਾ ਕਿ ਫੈਸਲੇ ਦਾ ਦਿਨ ਕੀ ਹੈ. ਭਾਈ ਲੋ ਯੋਮ ਮੁਕਜ਼ਬੀਨ, ਉਹ ਫੈਸਲੇ ਦਾ ਦਿਨ ਜਿਹੜਾ ਉਹ ਤਾਂ ਚੁਟਲਾਉਣ ਵਾਲਿਆਂ ਵਾਸਤੇ ਤਬਾਹੀ ਅਤੇ ਬਰਬਾਦੀ ਹੈ. ਯਾਨੀ ਫੈਸਲੇ ਦਾ ਦਿਨ ਜਿਹੜਾ ਉਹ ਉਹਨਾਂ ਲੋਕਾਂ 'ਤੇ ਜਿਨ੍ਹਾਂ ਨੇ ਤਕਜ਼ੀਬ ਕੀਤੀ ਹੈ ਰਸੂਲਾਂ ਦੀ ਦਾਵਤ ਦੀ, ਆਖਰਤ ਦੀ ਤਕਜ਼ੀਬ ਕੀਤੀ ਹੈ, ਉਹਨਾਂ ਵਾਸਤੇ ਬਰਬਾਦੀ ਔਰ ਤਬਾਹੀ ਹੈ. ਇਹ ਪਹਿਲੀਆਂ 15 ਆਇਤਾਂ ਦੇ ਵਿੱਚ ਜਿਹੜਾ ਮਜ਼ਮੂਨ ਹੈ ਉਹਦਾ ਖੁਲਾਸਾ ਹੈ. ਉਦੋਂ ਬਾਅਦ ਅਸੀਂ ਅੱਜ ਦੀਆਂ ਜਿਹੜੀਆਂ ਆਇਤਾਂ ਨੇ ਉਹਨਾਂ ਦਾ ਮੁਤਾਲਾ ਸ਼ੁਰੂ ਕਰਨੇ ਆ. ਫਰਮਾਇਆ ਅਲਮ ਨੁਹਲਿਕ ਅਲਅਵਲੀਨ, ਕੀ ਅਸੀਂ ਪਹਿਲੇ ਲੋਕਾਂ ਨੂੰ ਹਲਾਕ ਨਹੀਂ ਕੀਤਾ? ਯਾਨੀ ਕਿ ਜਿਹੜੀ ਦੁਨੀਆ 'ਚ ਕੌਮਾਂ ਰਹੀਆਂ ਨੇ ਅਤੇ ਉਹ ਸਲਾਮਤ ਚੱਲੀਆਂ ਆ ਰਹੀਆਂ ਨੇ, ਉਹਨਾਂ ਨੇ ਮਤਲਬ ਜਦੋਂ ਰਸੂਲਾਂ ਦੀ ਦਾਵਤ ਦਾ ਇਨਕਾਰ ਕਰਤਾ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨਾਲ ਕੀ ਹੋਇਆ? ਹਲਾਕ ਨਹੀਂ ਕਰਤੇ ਗਏ, ਕਰਤੇ ਗਏ ਹਲਾਕ, ਬਿਲਕੁਲ ਠੀਕ ਹੈ. ਸੁਮਾ ਨੁਤਬਿਓਹਮੁਲ ਆਖਰੀਨ, ਫਿਰ ਅਸੀਂ ਉਹਨਾਂ ਦੇ ਪਿੱਛੇ ਲਿਆਂਦੇ ਬਾਅਦ 'ਚ ਆਉਣ ਵਾਲੇ, ਯਾਨੀ ਕਿ ਜਿਹੜੇ ਪਹਿਲਾਂ ਲੋਕ ਆਏ ਸਨ ਉਹ ਜਦੋਂ ਹਲਾਕ ਹੋ ਗਏ ਅਤੇ ਉਦੋਂ ਬਾਅਦ ਫਿਰ ਦੂਸਰੀਆਂ ਕੌਮਾਂ ਉੱਠੀਆਂ, ਫਿਰ ਉਹਨਾਂ 'ਚ ਰਸੂਲ ਭੇਜੇ ਗਏ, ਫਿਰ ਉਹਨਾਂ ਨੇ ਵੀ ਇਨਕਾਰ ਕੀਤਾ ਅਤੇ ਉਹਨਾਂ ਨੂੰ ਵੀ ਉਹਨਾਂ ਨਾਲ ਮਿਲਾ ਦਿੱਤਾ. ਇਹ ਸਿਲਸਿਲਾ ਫਿਰ ਇਸ ਤਰ੍ਹਾਂ ਚੱਲਦਾ ਚਲਾ ਆ ਰਿਹਾ. ਅਤੇ ਇਹ ਜਿਹੜਾ ਇਹ ਤਾਰੀਖ ਦੇ ਜਿਹੜੇ ਦਲਾਇਲ ਸ਼ਵਾਹਿਦ ਨੇ ਜਿਨ੍ਹਾਂ ਨੂੰ ਇਹ ਕੁਰਾਨ ਮਜੀਦ ਦੇ ਮੁਖਾਤਬ ਜਾਣਦੇ ਸਨ, مطلب ہے قوم نو، قوم عاد، قوم سمود، لوط علیہ السلام دی قوم، مختلف قوماں جڑیاں نے انہاں دی تاریخ تو ایک لوگ واقف سن، انہوں نے پتہ سی کہ بالکل اس طرح ہویا کہ قوماں ہلاک کیتیاں گئیاں نے، تے ای جڑی تاریخی گواہی ہے دلالت نہیں کردی اس گل تے کہ ایک دن ایسا آئے گا جس دن چ پھر وہ لوگ برباد کرتے جان گے جڑے جنہاں نے چٹلایا ہوئے گا رسولوں کی دعوت نو، جنہاں نے انہاں دا انکار کرتا ہے گا۔ یہ انکار جڑا اس طرح نہیں ہوندا کہ بھائی یہ گل سمجھ نہیں آئی تو انہوں نے کہا کہ بھائی اسی نہیں مانتے، یا انہوں نے گل کو مشکل لگی بھائی سارے دماغ تو اچھی گل ہے، ساڑا دین انہوں پک نہیں کر سکیا، یہ نہیں گل ہوں۔ بالکل رسول واضح کر دیا، ایک ایک فرد نو سمجھ آ جاتی ہے کہ یہ گل تو حق ہے، یعنی ہر بندے وہ لیول تے پوری طرح پتہ لگ جاتا ہے، یعنی بلکہ رسول دی قوم من حیث المجموع، یعنی کہ مجموعی طور پہ پوری قوم ہی جان لینی کہ یہ تو حق ہے، وہ سردار بھی تو دے عام لوگ بھی۔ پھر جڑے ہوں چٹلا رہے ہوں انہوں نے پھر کہتے ہیں کہ نہیں اسی مننا، جان بوجھ کے چٹلا دے نے، اور وہ مطلب ہے کہ ایک خام خدی ایک سرکشی ہے جی وجہ تو چٹلا رہے ہیں، یہ نہیں گل کہ گل سمجھ نہیں آئی۔ انہوں نے بارے پھر کیا کہ یہ جڑی قوموں کا انجام تاریخ چی ویخنی ہے تو یہ دسدا سانو ویل یوم ذل المکذبین، اوڑا دن ہے نا اس دن بربادی ہوئے گی چٹلان والے، چٹلان والے لوگوں بالکل تباہ و برباد کرتا جائے گا، یعنی ظاہر جب جہنم کا حکم ہوئے گا ان واسطے تو وہ بالکل ایک ابدی عذاب کا حکم ہوئے گا، تو ظاہر یہ انہوں کی ایسی تباہی کا فیصلہ ہے کہ جس تو ویڈی تباہی سوچی نہیں جا سکتی، جس تو ویڈی تباہی جی وہ انسان قیاس ہی نہیں کر سکتا، وہ خیال چ ہی نہیں آ سکتی، اور یہ تباہی انہوں کی ہوئے گی جنہوں نے حق نو چٹلایا۔ فرمایا الم نخلقکم من ماء مہین، فرمایا کہ اسی تو پیدا نہیں کیتا بے قدر پانی تو۔ یہ ہوں دوسری دلیل جڑی ہے وہ دیتی گئی، پہلی دلیل جڑی ہے وہ تاریخی شواہد تو سی، یعنی کہ پچھلیاں قوموں کے حالات ویکھو اسی انہوں نے ہلاک نہیں کیتا، یہ دسیا گیا پے در پے ایک قوم تو بعد دوسری، دوسری تو بعد تیسری، اس طرح ہلاکت ہوں گی، جوں جوں انکار کر دے گئے تو اسی طرح ہی پھر پے در پے انہوں کی ہلاکت بھی ہوں گی، اگر وہ انکار نہ کرتے تو پھر انہوں نے بچنا سی، پھر دنیا کی سرفرازی انہوں نے انہوں وعدے کیتے گئے رسول دی قوم نے، اللہ تعالیٰ وعدے کر دیا کہ اگر تم منو گے تو تمہیں دنیا پھر سرفرازی ملے گی، خوشحالی ملے گی، دنیا رہن دا موقع ملے گا، لیکن جنہوں نے انکار کیتا اور اکثر نے انکار ہی کیتا انہوں نے پھر اللہ تعالیٰ پیدر پہ ہلاک کر دیا گیا۔ یہ تاریخی شواہد تو یعنی گل سمجھائی گئی ہے۔ ادو بعد اگلا جڑا پیرا ہے وہ دسیا گیا انسان کی تخلیق تو دلیل دیتی گئی کہ تھی کس طرح کہتے ہو دوبارہ انسان نے انسان نے پیدا نہیں ہونا یا اللہ نے پیدا نہیں کر سکتا، کہ اسی انسان نو تخلیق نہیں کیتا بے قدر پانی تو، الم نخلقکم من ماء مہین، کی اسی تھانوں ایک بے قدر پانی تو پیدا نہیں سی کرتا، کرتا سی نا، فجعلناہ فی قرار مکین، پھر اسی اس پانی نو نا ایک محفوظ جگہ دے وچ ٹھہرایا، یعنی رحم مادر مراد اس تو میں ماں دے پیٹ ٹھہرایا اس بے قدر پانی نو، کس طرح پھر تخلیق کیتا الا قدر معلوم، ایک مقررہ مدت واسطے اس نو ٹھہرا دتا گیا، فقدرنا تے پھر اسی انہوں ٹھہرایا، فنیم القادرون تے اسی کنا اچھا ٹھہرانا لیا، مراد اے کہ اسی اُتے پھر پروسیس شروع کیتا تے کنا پھر خوبصورت طریقہ ہے اور کنا عمدہ ہے وہ کام، تو وہ یعنی کہ اللہ تعالیٰ دا تخلیق دا نظام جڑا ہے اور کنا اللہ تخلیق کرنے لئی ذات اللہ تعالیٰ کنا اچھا اندازہ کرد ہے اور کنا خوبی نال ٹھہرایا انہوں، ظاہر ہے کہ اگر گل اس طرح نہ ہوئے تو نسل انسانی پھر پیدا نہیں ہو سکتی، اسی دیکھنے نا کہ ایک نسل چل رہی ہے بالکل اللہ تعالیٰ انسان نہ تو انسان پیدا کری جا رہا کری جا رہا، اور وہ ساری خوبیاں جڑیاں ماں باپ ہوندیاں نے وہی انہوں کی اولاد ہوندیاں نے، اللہ کی تخلیق کوئی گڑبڑ نہیں آتی کہ بھائی ماں باپ تو کوئی ہور نے تو اولاد کوئی ہور پیدا ہو گئی ہے، وہ قسم ہی بدل گئی ہے یا وہ کوئی ناقص ہی بالکل ہو گئی ہے، حادثاتن تو اللہ تعالیٰ کر دیں، یعنی کہ کوئی خاص مقصد واسطے کوئی ناقص بچے پیدا ہو جائیں گے، لیکن جڑا اللہ تعالیٰ دا عام طریقہ ہے وہ طریقہ ہے کہ انسان تو پورا انسان اسی طرح دا ایک دوسرا انسان اللہ تعالیٰ تخلیق کر دیں، تو فرمایا کہ اسی کنی قدرت اور حکمت نال کڈا عمدہ ٹھہرانا لیا، ویل یوم ذل المکذبین، تو بربادی اس دن چٹلانا لیا واسطے، یعنی یہ جڑی تخلیق انسان تخلیقی انسانی دی دلیل ہے یہ بھی دس دیے کہ جڑے لوگ رسولوں کی دعوت کا انکار کر دیں گے انہوں کی بربادی ہوگی، انہوں نے تخلیق جڑی موجود تخلیق انہوں کی اپنی سی جڑی نسل انسانی کی تخلیق کا سلسلہ انہوں نے ویکیا یہ منتے بھی سن، یہ انہوں کا تجربہ سی، تو اس تو بعد پھر یہ گل کہنی کہ اللہ تعالیٰ دوبارہ کس طرح تخلیق کرے گا، ਕਰੇਗਾ ਨਹੀਂ, ਇਸ ਨੂੰ ਨਾ ਸਮਝਣਾ ਕਿ ਕਿੰਨਾ ਜ਼ਰੂਰੀ ਹੈ ਕਿ ਅੱਲਾਹ ਤਾਲਾ ਕਰੇ ਔਰ ਹਿਸਾਬ ਕਿਤਾਬ ਹੋਵੇ, ਬਲਕਿ ਇਨਕਾਰ ਕਰ ਦੇਣਾ। ਜ਼ਾਹਿਰ ਹੈ ਜਿਨ੍ਹਾਂ ਨੇ ਇਨਕਾਰ ਕੀਤਾ ਉਹਨਾਂ ਨੇ ਆਪਣੀ ਉਸ ਸਰਕਸ਼ੀ ਦਾ ਪਹਿਲੂ ਕਿ ਵੀ ਉਹੀ ਜ਼ੁਲਮ ਕਰਨ ਵਾਲੇ ਲੋਕ ਸਨ, ਉਹ ਅਗਰ ਇਸ ਗੱਲ ਨੂੰ ਮੰਨ ਲੈਣ ਕਿ ਅੱਲਾਹ ਤਾਲਾ ਦੁਬਾਰਾ ਤਖਲੀਕ ਕਰੇਗਾ ਇਨਸਾਨਾਂ ਨੂੰ ਔਰ ਫਿਰ ਹਿਸਾਬ ਕਿਤਾਬ ਲਏਗਾ, ਤਾਂ ਉਹ ਤਾਂ ਉਹਨਾਂ ਮੁਜਰਮਾਂ 'ਚ ਖੜੇ ਨੇ ਜਿਨ੍ਹਾਂ ਦਾ ਹਿਸਾਬ ਕਿਤਾਬ ਹੋਣਾ ਔਰ ਜਿਨ੍ਹਾਂ ਸਖ਼ਤ ਸਜ਼ਾ ਸੁਣਾਈ ਜਾਏਗੀ। ਅਤੇ ਉਹਨਾਂ ਨੇ ਫਿਰ ਇਹ ਕੀਤਾ ਕਿ ਨਹੀਂ ਇਹ ਗੱਲ ਹੀ ਗਲਤ ਹੈ, ਅੱਲਾਹ ਤਾਲਾ ਮਿੱਟੀ ਹੋਣ ਤੋਂ ਬਾਅਦ ਕਿਸ ਤਰ੍ਹਾਂ ਤਖਲੀਕ ਕਰੇਗਾ। ਇੱਕ ਬੇਕਾਰ ਸਵਾਲ ਉਠਾਇਆ ਜਿਹੜਾ ਖੁਦਾ ਦੀ ਜ਼ਾਤ ਦੇ ਬਾਰੇ ਬਿਲਕੁਲ ਨਹੀਂ ਉਠਾਇਆ ਜਾ ਸਕਦਾ। ਇਸ ਇੱਥੇ ਤਾਂ ਇਹਨਾਂ ਆਇਤਾਂ 'ਚ ਤਾਂ ਜ਼ਰਾ ਇਖਤਸਾਰ ਨਾਲ ਗੱਲ ਦੱਸੀ ਗਈ ਹੈ ਕਿ ਅੱਲਾਹ ਤਾਲਾ ਨੇ ਕਿਸ ਤਰ੍ਹਾਂ ਤਖਲੀਕ ਦਾ ਪ੍ਰੋਸੈਸ ਜਿਹੜਾ ਹੈ ਉਹਨੂੰ ਜਾਰੀ ਕੀਤਾ। ਲੇਕਿਨ ਸੂਰਾ ਹਜ 'ਚ ਨਾ ਇਹੀ ਆਇਤਾਂ ਜਿਹੜੀਆਂ ਨੇ ਇਹਨਾਂ ਨੂੰ ਜ਼ਰਾ ਤਫਸੀਲ ਨਾਲ ਬਿਆਨ ਕੀਤਾ, ਉਹਨਾਂ ਨੂੰ ਅਸੀਂ ਦੇਖ ਲੈਂਦੇ ਹਾਂ। ਯਾਨੀ ਇਹੀ ਤਖਲੀਕ ਦਾ ਪ੍ਰੋਸੈਸ ਜਿਹੜਾ ਇਹਨੂੰ ਅੱਲਾਹ ਤਾਲਾ ਨੇ ਇੱਕ ਬੜੇ ਵਾਜ਼ੇ ਅਲਫਾਜ਼ 'ਚ ਖੁਦ ਕੁਰਾਨ ਮਜੀਦ 'ਚ ਬਿਆਨ ਕਰਤਾ। ਫਰਮਾਇਆ ਯਾ ਅਯੂਹਾ ਨਾਸ ਇਨ ਕੁੰਤੁਮ ਫੀ ਰੈਬਿ ਮਿਨ ਅਲਬਾਸ, ਇਹ ਲੋਕੋ ਜੇ ਤੁਸੀਂ ਇਸ ਤੋਂ ਸ਼ੱਕ ਕੇ ਜੋ ਕਿ ਦੁਬਾਰਾ ਉੱਠਣਾ ਕਿ ਨਹੀਂ ਉੱਠਣਾ, ਯਾਨੀ ਉਹੀ ਗੱਲ ਜਿਹੜੀ ਨਾ ਜਿਹੜੀ ਦਲੀਲ ਇੱਥੇ ਇਸ ਸੂਰਜ ਦਿੱਤੀ ਗਈ ਹੈ ਉਹੀ ਪੁਆਇੰਟ ਉੱਥੇ ਵੀ ਉਠਾਇਆ, ਦੁਬਾਰਾ ਉੱਠਣ ਤੁਹਾਨੂੰ ਕੋਈ ਜੇ ਸ਼ੱਕ ਕੇ ਅਤੇ ਤੁਸੀਂ ਗੌਰ ਕਰੋ ਇੱਥੇ। ਫਾਇਨਾ ਖਲਕਨਾ ਕੁਮ ਮਿਨ ਤੁਰਾਬਿਨ, ਅਸੀਂ ਤੁਹਾਨੂੰ ਦੇਖੋ ਮਿੱਟੀ ਤੋਂ ਪੈਦਾ ਕੀਤਾ, ਯਾਨੀ ਤੁਹਾਡੇ ਜਿਹੜੇ ਆਬਾ ਅਜਦਾਦ ਨੇ ਆਦਮ ਅਲੈਹਿ ਸਲਾਮ ਉਹਨਾਂ ਨੂੰ ਮਿੱਟੀ ਤੋਂ ਬਣਾਇਆ। ਸੁਮਾ ਮਿਨ ਨੁਤਫਤਿਨ, ਫਿਰ ਜਿਹੜਾ ਤਖਲੀਕ ਦਾ ਸਿਲਸਿਲਾ ਸੀ ਅੱਗੋਂ ਚੱਲਿਆ, ਯਾਨੀ ਕਿ ਨਸਲ ਇਨਸਾਨੀ ਚੱਲੀ ਉਹ ਨੁਤਫੇ ਤੋਂ ਚੱਲੀ। ਸੁਮਾ ਮਿਨ ਅਲਕਤਿਨ, ਫਿਰ ਉਹ ਜਿਹੜਾ ਨੁਤਫਾ ਸੀ ਯਾਨੀ ਫਿਰ ਕੀ ਪ੍ਰੋਸੈਸ ਅੱਲਾਹ ਨੇ ਰੱਖਿਆ ਕਿ ਨੁਤਫੇ ਤੋਂ ਇਨਸਾਨ ਬਣੇਗਾ, ਔਰ ਕਿਸ ਤਰ੍ਹਾਂ ਫਿਰ ਉਹ ਨੁਤਫਾ ਤਬਦੀਲ ਹੋਏਗਾ ਖੂਨ ਦੀ ਫੁਟਕੀ 'ਚ, ਜਾਂ ਉਹਨੂੰ ਤੁਸੀਂ ਕਹਿ ਲਓ ਜਨੀਨ ਦੀ ਸ਼ਕਲ ਜਿਹੜੀ ਹੁੰਦੀ ਹੈ ਰਹਿਮੇ ਮਾਦਰ 'ਚ, ਉਹਦੇ 'ਚ ਢਲ ਜਾਏਗਾ। ਅੱਲਾਹ ਤਾਲਾ ਉਹਨੂੰ ਨੁਤਫੇ ਨੂੰ ਅਲਕਾ ਬਣਾ ਦੇਣਗੇ, ਖੂਨ ਦੀ ਫੁਟਕੀ ਬਣਾ ਦੇਣਗੇ। ਸੁਮਾ ਮਿਮ ਮੁਜ਼ਗਾ, ਫਿਰ ਉਹਨੂੰ ਮੁਜ਼ਗਾ ਬਣਾ ਦੇਣਗੇ ਯਾਨੀ ਗੋਸ਼ਤ ਦੀ ਪੋਟੀ। ਮੁਖੱਲਕਤਿਨ ਵਗੈਰ ਮੁਖੱਲਕਤਿਨ, ਕੋਈ ਮੁਕੰਮਲ ਅਤੇ ਕੋਈ ਨਾਮੁਕੰਮਲ। ਲਿਨੁਬੈਯਿਨ ਲਕੁਮ, ਤਾਂ ਕਿ ਅਸੀਂ ਤੁਹਾਨੂੰ ਵਾਜ਼ੇ ਕਰ ਦਈਏ ਕਿ ਸਾਡੀ ਕੁਦਰਤ ਜਿਹੜੀ ਹੈ ਉਹ ਕਿੱਡੀ ਆਲੀਸ਼ਾਨ ਕੁਦਰਤ ਹੈ। ਵਾ ਨੁਕਿਰ ਫਿਲ ਅਰਹਾਮ ਮਾਨਸ਼ਾ ਇਲਾਜ ਅਲੀ ਮੁਸੰਮਾ, ਫਰਮਾਇਆ ਕਿ ਅਸੀਂ ਰਹਿਮੇ ਮਾਦਰ 'ਚ ਠਹਿਰਾਨੇ ਹਾਂ ਜਦੋਂ ਜਿੰਨਾ ਚਿਰ ਅਸੀਂ ਚਾਹੁੰਦੇ ਹਾਂ, ਜੋ ਮੁੱਦਤ ਅੱਲਾਹ ਨੇ ਉਹਦੇ ਵਾਸਤੇ ਤੈਅ ਕੀਤੀ ਹੈ ਉਹਨਾਂ ਚਿਰ ਉਹ ਨੁਤਫਾ ਜਿਹੜਾ ਉਹ ਮੁਖਤਲਿਫ ਹਾਲਤਾਂ ਬਦਲਦਾ ਆ ਰਹਿਮੇ ਮਾਦਰ 'ਚ ਠਹਿਰਦਾ। ਸੁਮ ਨੁਖਰਜੁਕੁਮ ਤਿਫਲਾ, ਫਿਰ ਅਸੀਂ ਤੁਹਾਨੂੰ ਇੱਕ ਬੱਚੇ ਦੀ ਸ਼ਕਲ 'ਚ ਨਿਕਾਲਨੇ ਹਾਂ, ਉਸ ਪੇਟ ਤੋਂ ਨਿਕਾਲਨੇ ਇੱਕ ਬੱਚੇ ਦੀ ਸ਼ਕਲ 'ਚ। ਸੁਮਾ ਲੇ ਤਬਲਹੂ ਅਸ਼ੁੱਧਕੁਮ, ਫਿਰ ਇਸ ਅਰਥ ਕਿ ਤੁਸੀਂ ਆਪਣੀ ਜਵਾਨੀ ਨੂੰ ਪਹੁੰਚੋ, ਆਪਣੀ ਤਾਕਤ ਨੂੰ ਪਹੁੰਚੋ। ਵਮਿਨਕੁਮ ਮਨ ਯੁਤਵਫਾ, ਤੁਹਾਡੇ 'ਚੋਂ ਐਸੇ ਵੀ ਲੋਕ ਹੁੰਦੇ ਨੇ ਜਿਹੜੇ ਦਰਮਿਆਨ 'ਚ ਫੌਤ ਹੋ ਜਾਂਦੇ ਨੇ। ਵਮਿਨਕੁਮ ਮਨ ਯੁਰੱਦੂ ਇਲਾ ਅਰਦਲੀਲ ਉਮਰ, ਔਰ ਐਸੇ ਵੀ ਹੁੰਦੇ ਨੇ ਜਿਹੜੇ ਕਿ ਘਟੀਆ ਉਮਰ ਯਾਨੀ ਬੁਢਾਪੇ ਦੀ ਇੰਤਹਾਈ ਬੁਢਾਪੇ ਦੀ ਉਮਰ ਤੱਕ ਪਹੁੰਚਦੇ ਨੇ। ਲਕੈਲਾ ਯਾਲਮ ਮਿਮ ਬਾਅਦ ਇਲਮਿਨ ਸ਼ਈਆ, ਤਾਂ ਕਿ ਉਹ ਜਿਹੜੇ ਨੇ ਕੁਛ ਨਾ ਜਾਣਨ ਜਾਣਨ ਤੋਂ ਬਾਅਦ, ਯਾਨੀ ਕਿ ਉਹਨਾਂ ਦੀ ਉਹ ਸਟੇਜ ਆ ਜਾਏ ਕਿ ਉਹਨਾਂ ਦਾ ਦਿਮਾਗ ਦਾ ਹਾਫਜ਼ਾ ਹੀ ਖਤਮ ਹੋ ਗਿਆ, ਉਹ ਇੱਕ ਬਿਲਕੁਲ ਜਾਹਿਲ ਆਦਮੀ ਦੀ ਜਗ੍ਹਾ 'ਤੇ ਜਾ ਪਹੁੰਚੇ, ਬਾਵਜੂਦ ਇਸਦੇ ਕਿ ਉਹਨਾਂ ਨੇ ਇਲਮ ਵੀ ਹਾਸਲ ਕੀਤਾ ਸੀ, ਤਜਰਬਾ ਵੀ ਉਹਨਾਂ ਦਾ ਬੜਾ ਸੀ, ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਫਿਰ ਉਹਨਾਂ 'ਤੇ ਇੱਕ ਜ਼ਵਾਲ ਦੀ ਸ਼ਕਲ ਅਸੀਂ ਬੁਢਾਪੇ 'ਚ ਲੈ ਆਉਂਦੇ ਹਾਂ। ਯਾਨੀ ਇਨਸਾਨੀ ਸਿਲਸਿਲਾ ਜਿਹੜਾ ਨਾ ਇਹਨੂੰ ਅੱਲਾਹ ਨੇ ਬਿਆਨ ਕੀਤਾ। ਉਹ ਤੋਂ ਬਾਅਦ ਫਿਰ ਇੱਕ ਹੋਰ ਦਲੀਲ ਦਿੱਤੀ ਹੈ ਯਾਨੀ ਕਿ ਕਿਸ ਤਰ੍ਹਾਂ ਅਸੀਂ ਮੁਰਦਾ ਜ਼ਮੀਨ ਨੂੰ ਜ਼ਿੰਦਾ ਕਰਨੇ ਹਾਂ ਇਹਨਾਂ ਆਇਤਾਂ 'ਚ, ਅਤੇ ਉਹ ਤੋਂ ਬਾਅਦ ਫਰਮਾਇਆ ਵਨ ਸਾਤ ਆਤੀ ਅਥੁਨ ਲਾ ਰਹੀ ਵਫੀ ਆ, ਕਿਆਮਤ 'ਤੇ ਆ ਕੇ ਰਹਿਣ ਵਾਲੀ ਇਹਦੇ 'ਚ ਕੋਈ ਸ਼ੱਕ ਹੀ ਨਹੀਂ। ਵਨ ਅੱਲਾਹ ਯਬਸੁਮਨ ਫਿਲ ਕਬੂਰ, ਅੱਲਾਹ ਤਾਲਾ ਜਿਹੜਾ ਉਹ ਲਾਜ਼ਮਨ ਪੈਦਾ ਕਰੇਗਾ, ਉਠਾਏਗਾ ਉਹਨਾਂ ਨੂੰ ਜਿਹੜੇ ਕਬਰਾਂ ਦੇ ਵਿੱਚ ਨੇ, ਯਾਨੀ ਕਿ ਜੋ ਕਬਰਾਂ 'ਚ ਜਿਹੜੇ ਇਨਸਾਨ ਉਹਨਾਂ ਨੂੰ ਲਾਜ਼ਮਨ ਉਠਾਏਗਾ। ਪਮਿਨ ਨਾਸ ਮਈ ਯੁਜਾਦਿਲ ਫਿੱਲਾ ਹੈ ਬਗੈਰ ਇਲਮਿਨ, ਔਰ ਲੋਕਾਂ 'ਚ ਕੁਝ ਐਸੇ ਨੇ ਕਿ ਜਿਹੜੇ ਅੱਲਾਹ ਦੇ ਮਾਮਲੇ 'ਚ ਨਾ ਖਾਮ ਖਾ ਹੁਜਤਾਂ ਕਰਦੇ ਨੇ ਬਗੈਰ ਇਲਮ, ਬਗੈਰ ਕਿਸੇ ਇਲਮ ਦੀ ਕੋਈ ਦਲੀਲ ਨਹੀਂ ਹੁੰਦੀ ਉਹਨਾਂ ਕੋਲ। ਵਲਾ ਹੁਦਨ, ਨਾ ਕੋਈ ਉਹਨਾਂ ਕੋਲ ਹਿਦਾਇਤ ਹੁੰਦੀ ਹੈ ਯਾਨੀ ਆਸਮਾਨੀ ਦਲੀਲ ਉਹਨਾਂ ਕੋਲ ਹੋਵੇ, ਕੋਈ ਅੱਲਾਹ ਤਾਲਾ ਦੇ ਵੱਲੋਂ ਉਤਾਰੀ ਹੋਈ ਹਿਦਾਇਤ ਹੋਵੇ ਜਿਹਦੀ ਬੁਨਿਆਦ 'ਤੇ ਉਹ ਕਹਿਣ ਕਿ ਅੱਲਾਹ ਤਾਲਾ ਨੇ ਇਸ ਤਰ੍ਹਾਂ ਦੁਬਾਰਾ ਪੈਦਾ ਨਹੀਂ ਕਰਨਾ, ਨਾ ਖੁਦ ਕੋਈ ਇਲਮ ਹੁੰਦਾ, ਨਾ ਕੋਈ ਉਹਨਾਂ ਕੋਲ ਹਿਦਾਇਤ ਹੁੰਦੀ ਹੈ। ਵਲਾ ਕਿਤਾਬੇ ਮੁਨੀਰ, ਨਾ ਕੋਈ ਐਸੀ ਰੋਸ਼ਨ ਕਿਤਾਬ ਹੈ ਆਸਮਾਨੀ ਕਿਤਾਬ ਜਿਹਦੇ ਤੋਂ ਬੋਲ ਰਹੇ ਨੇ, ਯਾਨੀ ਨਾ ਇਲਮ ਹੈ, ਨਾ ਹਿਦਾਇਤ ਹੈ, ਨਾ ਕਿਤਾਬੇ ਮੁਨੀਰ ਹੈ। ਇਹਨਾਂ ਤਿੰਨ ਚੀਜ਼ਾਂ ਹੋ ਸਕਦੀਆਂ ਨੇ ਜਿਹਦੇ ਤੋਂ ਇਨਸਾਨ ਜਿਹੜਾ ਉਹ ਖਲੋ ਕੇ ਗੱਲ ਕਰ ਸਕਦਾ, ਜਾਂ ਉਹਦੇ ਕੋਲ ਇਸਤਲਾਲ ਹੋਏਗਾ ਕੋਈ, ਜਾਂ ਉਹਦੇ ਕੋਲ ਕੋਈ ਕੋਈ ਐਸੀ ਗਾਈਡੈਂਸ ਹੋਏਗੀ, ਕੋਈ ਐਸੀ ਹਿਦਾਇਤ ਹੋਏਗੀ ਜਿਹਦੇ ਤੋਂ ਉਹ ਗੱਲ ਕਰੇਗਾ ਜੀ ਮੈਂ ਇਸ ਜਗ੍ਹਾ ਤੋਂ ਬੋਲ ਰਿਹਾ। ਅਤੇ ਜਾਂ ਫਿਰ ਕਿਤਾਬੇ ਮੁਨੀਰ, ਕੋਈ ਰੋਸ਼ਨ ਕਿਤਾਬ ਜਿਹੜੀ ਅੱਲਾਹ ਨੇ ਨਾਜ਼ਿਲ ਕੀਤੀ ਹੈ ਜਿਹੜੀ ਇਸ ਗੱਲ ਨੂੰ ਦੱਸ ਰਹੀ ਹੈ ਇਹ ਹੋਏਗੀ, ਕੋਈ ਚੀਜ਼ ਵੀ ਨਹੀਂ। ਐਵੇਂ ਬਸ ਲੋਕ ਹੁਜਤ ਕਰਦੇ ਨੇ, ਇਹ ਅੱਲਾਹ ਤਾਲਾ ਨੇ ਇਹੀ ਗੱਲ ਜਿਹੜੀ ਨਾ ਜਿਹੜੀ ਸੂਰਾ ਮੁਰਸਲਾਤ ਅਸੀਂ ਦੇਖੀਏ ਉਸ ਨੂੰ ਸੂਰਾ ਹਜ ਤਫਸੀਲ ਨਾਲ ਬਿਆਨ ਕਰਦਾ ਕਿਸ ਤਰ੍ਹਾਂ ਮੁਖਤਲਿਫ ਸਟੇਜਿਸ ਨੇ, ਔਰ ਇਹ ਸਟੇਜਿਸ ਜਿਹੜੀਆਂ ਨੇ ਇਹ ਫਿਰ ਦੱਸਦੀਆਂ ਨੇ, ਇਹ ਦਲਾਲਤ ਕਰਦੀਆਂ ਨੇ ਕਿ ਅੱਲਾਹ ਤਾਲਾ ਨੇ ਚਾਹੇ ਤਾਂ ਇਸ ਤਰ੍ਹਾਂ ਦੁਬਾਰਾ ਤਖਲੀਕ ਕਰ ਸਕਦਾ। ਔਰ ਜਦੋਂ ਉਹ ਕਹਿ ਰਿਹਾ ਕਿ ਮੈਂ ਕਰਾਂਗਾ ਤਾਂ ਫਿਰ ਬੰਦਾ ਕਹੇ ਕਿ ਉਹ ਕਰ ਕਿਸ ਨੂੰ ਲਏਗਾ, ਅਤੇ ਇਹ ਤਾਂ ਬਿਲਕੁਲ ਗਲਤ ਗੱਲ ਹੈ, ਜਦੋਂ ਉਹਨੇ ਹੁਣ ਕਰ ਲਿਆ ਤਾਂ ਦੁਬਾਰਾ ਵੀ ਕਰ ਲਏਗਾ। ਅੱਗੇ ਫਰਮਾਇਆ ਅਲਮ ਨਜਲ ਅਰਦ ਕਿਫਾਤਾ, ਕਿ ਅਸੀਂ ਜ਼ਮੀਨ ਨੂੰ ਇਕੱਠਾ ਕਰਨ ਲਈ ਨਹੀਂ ਬਣਾਇਆ, ਆਹਯਾਮ ਵ ਅਮਵਾਤਾਂ, ਯਾਨੀ ਜ਼ਿੰਦਿਆਂ ਨੂੰ ਵੀ ਇਕੱਠਾ ਕਰ ਲੈਂਦੀ, ਸਮੇਟ ਲੈਂਦੀ ਆਪਣੇ ਅੰਦਰ, ਜਿਹੜੇ ਜ਼ਿੰਦਾ ਲੋਕ ਪੈਦਾ ਹੁੰਦੇ ਨੇ ਉਹ ਵੀ ਜ਼ਿੰਦਾ ਇਹਦੇ 'ਤੇ ਕਿਆਮ ਪਜ਼ੀਰ ਨੇ, ਇੱਥੇ ਰਹਿ ਰਹੇ ਨੇ। ਵ ਅਮਵਾਤਾਂ, ਔਰ ਜਿਹੜੇ ਮੁਰਦੇ ਹੁੰਦੇ ਨੇ ਉਹ ਵੀ ਇਹਦੇ ਵਿੱਚ ਜਿਹੜੇ ਨੇ ਦਫ਼ਨ ਕਰ ਦਿੱਤੇ ਜਾਂਦੇ ਨੇ, ਇਹਦੀ ਜ਼ਮੀਨ 'ਚ ਇਹਨਾਂ ਨੂੰ ਲੁਟਾ ਦਿੱਤਾ ਜਾਂਦਾ। ਵਜਾ ਅਲ ਨਫੀਹ ਰਵਾਸ ਅਸ਼ਾਮ ਖਾਤਿਨ ਵਸ ਕਈ ਨਾ ਘੁੰਮਾਨ ਫੁਰਾਤਾ, ਔਰ ਅਸੀਂ ਜਿਹੜਾ ਇਹਦੇ ਵਿੱਚ ਉੱਚੇ ਉੱਚੇ ਪਹਾੜਾਂ ਨੂੰ ਲੰਗਰ ਅੰਦਾਜ਼ ਕੀਤਾ, ਯਾਨੀ ਜ਼ਮੀਨ ਦੇ ਉੱਤੇ ਉੱਚੇ ਉੱਚੇ ਪਹਾੜ ਅਸੀਂ ਜਿਹੜੇ ਨੇ ਉਹ ਜਮਾਏ ਟਿਕਾਏ। ਵਸ ਕਈ ਨਾ ਘੁੰਮਾਨ ਫੁਰਾਤਾ, ਔਰ ਅਸੀਂ ਤੁਹਾਨੂੰ ਮਿੱਠਾ ਪਾਣੀ ਪਿਆਇਆ, ਯਾਨੀ ਤੁਹਾਡੀ ਜ਼ਿੰਦਗੀ ਦੀਆਂ ਜ਼ਰੂਰੀਆਤ ਨੂੰ ਅਸੀਂ ਕਿਸੇ ਨਾਲ ਪੂਰਾ ਕਰ ਰਹੇ ਹਾਂ। ਇਹ ਵੇਖ ਨਹੀਂ ਰਹੇ ਕਿ ਜ਼ਮੀਨ ਜਿਹੜੀ ਹੈ ਉਹ ਕਿਫਾਇਤ ਕਰਦੀ ਹੈ ਮੁਰਦਿਆਂ ਵਾਸਤੇ ਵੀ, ਜ਼ਿੰਦਾ ਵਾਸਤੇ ਵੀ, ਜ਼ਿੰਦਿਆਂ ਨੂੰ ਵੀ ਸਮੇਟ ਲੈਂਦੀ ਹੈ, ਮੁਰਦਿਆਂ ਨੂੰ ਵੀ ਸਮੇਟ ਲੈਂਦੀ ਹੈ, ਔਰ ਜ਼ਮੀਨ ਦੇ ਉੱਤੇ ਉੱਚੇ ਉੱਚੇ ਪਹਾੜ ਅੱਲਾ ਨੇ ਜਮਾ ਦਿੱਤੇ ਨੇ। ਇਹਦੀ ਵਜ਼ਾਹਤ ਦੂਸਰੀ ਜਗ੍ਹਾ 'ਤੇ ਕੀਤੀ ਗਈ ਹੈ ਦੂਸਰੀਆਂ ਆਇਤਾਂ 'ਚ, ਕਿ ਇਹ ਪਹਾੜ ਇਸ ਵਾਸਤੇ ਟਿਕਾਏ ਗਏ ਨੇ ਤਾਂ ਕਿ ਜ਼ਮੀਨ ਦਾ ਜਿਹੜਾ ਬੈਲੈਂਸ ਹੈ ਉਹ ਖਰਾਬ ਨਾ ਹੋਵੇ। ਯਾਨੀ ਕਿ ਇਹਨਾਂ ਪਹਾੜਾਂ ਦੇ ਉਤਾਰਨ ਤੋਂ ਪਹਿਲਾਂ ਜ਼ਮੀਨ ਜਦੋਂ ਘੁੰਮਦੀ ਸੀ, ਜਿਸ ਤਰ੍ਹਾਂ ਵੀ ਉਹਦਾ ਗਰਦਸ਼ ਸੀ, ਅਤੇ ਉਹਦੇ ਨਾਲ ਝਟਕੇ ਪੈਂਦੇ ਸਨ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਕੋਈ ਸਾਡੀ ਘੁੰਮਣ ਵਾਲੀ ਚੀਜ਼ ਹਨ, ਪੱਖਾ, ਛੱਤ ਦਾ ਪੱਖਾ, ਉਹਦੇ ਅਗਰ ਪਰ ਟੇੜੇ ਹੋ ਜਾਣ ਜਾਂ ਕੋਈ ਉਹਦੇ 'ਚ ਕਿਸੇ ਇੱਕ ਪਰ ਨਾਲ ਵਜ਼ਨ ਘੱਟ ਜਾਏ ਜਾਂ ਜ਼ਿਆਦਾ ਹੋ ਜਾਏ, ਬਾਕੀ ਪਰਾਂ ਦਾ ਜਿਹੜਾ ਉਹ ਵਜ਼ਨ ਹੋਰ ਹੋਵੇ ਉਹਦਾ ਹੋਰ ਹੋਵੇ, ਅਤੇ ਉਹ ਝਟਕੇ ਖਾਣ ਲੱਗ ਪੈਂਦਾ। ਜਿਸ ਤਰ੍ਹਾਂ ਉਹ ਝਟਕੇ ਖਾਂਦਾ, ਇਸੇ ਤਰ੍ਹਾਂ ਜ਼ਮੀਨ ਇਬਤਦਾ 'ਚ ਝਟਕੇ ਖਾਂਦੇ ਸੀ, ਯਾਨੀ ਘੁੰਮਦਿਆਂ ਨਾ ਝਟਕੇ ਮਾਰਦੇ ਸੀ। ਅਤੇ ਅੱਲਾਹ ਤਾਲਾ ਨੇ ਫਿਰ ਇਹਦੇ 'ਤੇ ਇਹ, ਯਾਨੀ ਕਿ ਸਾਇੰਸਦਾਨਾਂ ਦੀ ਇੱਕ ਥਿਊਰੀ ਹੈ ਕਿ ਇਸ ਤਰ੍ਹਾਂ ਇਹ ਕੀਤਾ ਗਿਆ, ਇਹ ਚੂੰਕਿ ਇਸ ਮਫਹੂਮ ਦੇ ਕਰੀਬ ਹੈ ਅਤੇ ਇਮਕਾਨ ਹੈ ਕਿ ਸ਼ਾਇਦ ਇਹੀ ਗੱਲ ਹੋਵੇ, ਉਸ ਵੱਲ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਬਾਕੀ ਕੁਰਾਨ ਮਜੀਦ 'ਚ ਨਹੀਂ ਲਿਖਿਆ ਕਿ ਅਸੀਂ ਇਹ ਪਹਾੜਾਂ ਨੂੰ ਕਿਸ ਤਰ੍ਹਾਂ ਜਮਾਇਆ, ਸਾਇੰਸ ਦੱਸਦੀ ਹੈ ਕਿ ਇਸ ਤਰ੍ਹਾਂ ਜਮਾਇਆ ਕਿ ਫਿਰ ਅੱਲਾਹ ਤਾਲਾ ਨੇ ਇਹਦੇ 'ਤੇ ਬੜੇ ਵੱਡੇ ਵੱਡੇ ਸ਼ਾਬ ਸਾਕਬ ਆਸਮਾਨ ਤੋਂ ਸੁੱਟੇ, ਜਿਹੜੇ ਇਹਦੇ 'ਤੇ ਆ ਕੇ ਨਾ ਮੁਖਤਲਿਫ ਜਗ੍ਹਾ 'ਤੇ ਟਿਕ ਗਏ, ਉਹ ਉੱਥੇ ਉੱਥੇ ਟਿਕੇ ਜਿੱਥੇ ਟਿਕਣ ਦੇ ਨਤੀਜੇ 'ਚ ਜ਼ਮੀਨ ਦੀ ਗਰਦ ਜਿਹੜੀ ਨਾ ਬੈਲੈਂਸ ਹੋ ਗਈ, ਬਿਲਕੁਲ ਉਹ ਝਟਕੇ ਮਾਰਨੇ ਬੰਦ ਕਰ ਗਏ। ਅਤੇ ਅਗਰ ਇਹਦੀ ਹਕੀਕਤ ਇਹੀ ਸੀ, ਬਹਰ ਅੱਲਾ ਨੇ ਪਹਾੜ ਜਮਾਏ ਨੇ ਜਿਸ ਤਰ੍ਹਾਂ ਵੀ ਪੈਦਾ ਕੀਤੇ ਨੇ, ਔਰ ਉਹਦਾ ਨਤੀਜਾ ਇਹ ਨਿਕਲਿਆ ਕਿ ਜ਼ਮੀਨ ਜਿਹੜੀ ਉਹ ਮੁਤਵਾਜ਼ਨ ਔਰ ਖਾਮੋਸ਼ ਤਰੀਕੇ ਨਾਲ ਚਲਾਇਆ, ਮਿੱਠਾ ਪਾਣੀ ਵਹਿ ਲਈ ਯੌਮਾ ਜ਼ਿਲਲ ਮੁਕੱਜ਼ਬੀਨ, ਉਹ ਦਿਨ ਬਰਬਾਦੀ ਹੋਏਗੀ ਉਹਨਾਂ ਲੋਕਾਂ ਦੀ ਜਿਹੜੇ ਚੁਟਲਾਣਗੇ। ਇਨ ਤਲਕੂ ਇਲਾ ਮਾ ਕੁਨ ਤੁਮ ਬਹੀ ਤੁਕਜ਼ਬੂਨ, ਚਲੋ ਉਸ ਸਾਇਲ, ਚਲੋ ਉਸ ਚੀਜ਼ ਅਲ ਜਿਹਨੂੰ ਤੁਸੀਂ ਚੁਟਲਾਉਂਦੇ ਰਹੇ ਹੋ। ਇਨ ਤਲਕੂ ਇਲਾ ਜ਼ਿਲਿਨ ਜ਼ੀ ਸਲਾਸੇ ਸ਼ਵਬ, ਚਲੋ ਤੁਸੀਂ ਉਸ ਸਾਇਲ ਜਿਹੜਾ ਤਿੰਨ ਸ਼ਾਖਾਂ ਵਾਲਾ ਹੈ, ਲਾ ਜ਼ਲੀਲਿਨ ਵਲਾ ਯੁਗਨੀ ਮਿਨ ਅੱਲਾਹ, ਨਾ ਕੋਈ ਉਹਦੇ ਛਾਂ ਹੈ ਅਤੇ ਨਾ ਉਹ ਬਚਾਏਗਾ ਛੋਲਿਆਂ ਤੋਂ। ਇਨਹਾ ਤਰਮੀ ਬਿਸ਼ਰਰ ਇਨਕਲ ਕਸਰ, ਉਹ ਅੱਗ ਜਿਹੜੀ ਹੈ ਉਹ ਅੰਗਾਰੇ ਸੁੱਟ ਦੀਏ ਮਹੱਲਾਤ ਜੁੱਡੇ। ਕੰਨਹੁ ਜਮਾਲਤੁਨ ਸੁਫਰ, ਇੰਜ ਜਿਉਂ ਕਿ ਜ਼ਰਦ ਊਂਟ ਨੇ ਕਿ ਜਿਹੜੇ ਜਿਹਨਾਂ ਦੀਆਂ ਕਤਾਰਾਂ ਚੱਲ ਰਹੀਆਂ ਨੇ। ਵੈਲੁ ਯੌਮਾ ਜ਼ਿਲਲ ਮੁਕੱਜ਼ਬੀਨ, ਬਰਬਾਦੀ ਉਸ ਦਿਨ ਚੁਟਲਾਣ ਵਾਲਿਆਂ ਵਾਸਤੇ। ਹਾਜ਼ਾ ਯੌਮੁ ਲਾ ਯੰਤਿਕੂਨ, ਇਹ ਉਹ ਦਿਨ ਜਦੋਂ ਉਹ ਬੋਲ ਨਹੀਂ ਸਕਣਗੇ। ਵਲਾ ਯੂਜ਼ਨ ਲਹੁਮ ਫਯਾ ਤਦਰੁਨ, ਨਾ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਏਗੀ ਕਿ ਉਹ ਕੋਈ ਮਾਦਰਤ ਕਰ ਲੈਣ। ਵੈਲੁ ਯੌਮਾ ਜ਼ਿਲਲ ਮੁਕੱਜ਼ਬੀਨ, ਬਰਬਾਦੀ ਉਸ ਦਿਨ ਚੁਟਲਾਣ ਵਾਲਿਆਂ ਵਾਸਤੇ। ਵਾਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।